SBS. This is SBS Radio.
ਪ੍ਰਧਾਨਮੰਤਰੀ ਬਣਨ ਤੋਂ ਬਾਅਦ ਮੈਲਕਮ ਟਰਨਬੁਲ ਪਹਿਲੀ ਵਾਰ ਭਾਰਤ ਦੌਰੇ ਤੇ ਨੇ। ਸਾਲ 2009 ਵਿੱਚ ਜਦੋਂ ਕੈਵਿਨ ਰੱਡ ਪ੍ਰਧਾਨ ਮੰਤਰੀ ਸਨ ਤਾਂ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਤੇ ਨਸਲੀ ਹਮਲਿਆਂ ਦਾ ਕਥਿਤ ਵਿਵਾਦ ਦਿੱਲੀ ਤੋਂ ਲੈ ਕੇ ਕੈਨਬਰਾ ਦੀ ਸੰਸਦ ਵਿੱਚ ਮੁੱਦਾ ਬਣ ਗਿਆ ਸੀ ਤੇ ਸ਼੍ਰੀ ਟਰਨਬੁਲ ਉਦੋਂ ਵਿਰੋਧੀ ਧਿਰ ਦੇ ਮੁੱਖ ਨੇਤਾ ਸਨ। ਪਰ ਇਹਨਾਂ 8 ਸਾਲਾਂ ਵਿੱਚ ਹਾਲਾਤ ਕਾਫ਼ੀ ਬਦਲ ਗਏ ਨੇ। ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੁਣ ਬਦਲ ਗਈਆਂ ਨੇ, ਭਾਵੇਂ ਘਟੀਆਂ ਨੇ। ਨਸਲੀ ਹਮਲਿਆਂ ਨਾਲੋਂ ਜ਼ਿਆਦਾ ਕਿਤੇ ਹੋਰ ਕਿਸਮ ਦੀਆਂ ਪਰੇਸ਼ਾਨੀਆਂ ਭਾਰਤੀ ਵਿਦਿਆਰਥੀਆਂ ਨੂੰ ਨਿੱਤ ਦਿਨ ਘੇਰੀ ਰੱਖਦੀਆਂ ਨੇ। ਪੇਸ਼ ਆ ਇੱਕ ਰਿਪੋਰਟ। ਪਿਛਲੇ ਅਕਾਦਮਿਕ ਵਰ੍ਹੇ ਵਿੱਚ ਆਸਟ੍ਰੇਲੀਆ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਐਡਮਿਸ਼ਨ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 78,000 ਦੇ ਕਰੀਬ ਸੀ। ਸਿੱਖਿਆ ਮੰਤਰੀ ਸਾਈਮਨ ਬਿਰਮਿੰਗਮ ਮੁਤਾਬਕ ਕੇਵਲ ਭਾਰਤੀ ਵਿਦਿਆਰਥੀਆਂ ਤੋਂ ਆਸਟ੍ਰੇਲੀਆ ਨੂੰ $2 billion ਦੀ ਕਮਾਈ ਹੋਈ ਹੈ।
To emphasize the importance and the opportunities of the Australian-Indian education relationship. We're really proud that Australia is the second most popular destination for Indian students who choose to study abroad, with more than 78,000 enrolments last year, generating economic dividends of more than $2 billion, but more importantly, really rich relationships between Australia and India that build opportunities for both countries well into the future.
ਬਦਲੇ ਵਿੱਚ ਵਿਦਿਆਰਥੀਆਂ ਨੂੰ ਮਿਲੀ ਹੈ ਮਿਆਰੀ ਸਿੱਖਿਆ। ਮੰਤਰੀ ਸ਼੍ਰੀ ਬਰਮਿੰਗਮ ਮੁਤਾਬਕ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਹੀ ਭਾਰਤੀ ਵਿਦਿਆਰਥੀਆਂ ਦੀ ਸਭ ਤੋਂ ਪਸੰਦੀਦਾ ਥਾਂ ਹੈ। ਹਾਲਾਂਕਿ ਇਹ ਮਿਆਰੀ ਸਿੱਖਿਆ ਭਾਰਤੀ ਵਿਦਿਆਰਥੀਆਂ ਨੂੰ ਕਾਫ਼ੀ ਮਹਿੰਗੀ ਪੈਂਦੀ ਹੈ। ਪਿਛਲੇ 8 ਸਾਲਾਂ ਵਿੱਚ ਫੀਸਾਂ ਵਿੱਚ ਭਾਰੀ ਵਾਧਾ ਹੋਇਆ। ਭਾਰਤ ਤੋਂ ਗ੍ਰੈਜੂਏਟ ਹੋ ਕੇ ਆਏ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਮਾਸਟਰ ਡਿਗਰੀ ਕਰਨ ਦੇ $30,000 to $45,000 ਤੱਕ ਪੜ੍ਹਨੇ ਪੈਂਦੇ ਨੇ। ਵੱਖੋ ਵੱਖ ਪੜ੍ਹਾਈਆਂ ਅਤੇ ਯੂਨੀਵਰਸਿਟੀਆਂ ਦੇ ਹਿਸਾਬ ਨਾਲ ਫੀਸ ਵੀ ਵੱਖੋ ਵੱਖ ਹੁੰਦੀ ਹੈ। ਪਰ ਇਹੀ ਨਹੀਂ, ਲਾਜ਼ਮੀ ਬੀਮਾ ਲੈਣਾ ਵੀ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਾ ਦੀ ਮੁੱਖ ਸ਼ਰਤ ਹੁੰਦੀ ਹੈ, ਜੋ ਕਿ ਅੱਡੋ ਅੱਡ ਕੰਪਨੀਆਂ ਦੇ ਹਿਸਾਬ ਨਾਲ $1,000 to $1,500 ਸਾਲਾਨਾ ਤੱਕ ਜਾਂ ਇਸ ਤੋਂ ਵੀ ਕਿਤੇ ਜ਼ਿਆਦਾ ਹੁੰਦੇ ਨੇ। ਇਮੀਗ੍ਰੇਸ਼ਨ ਵਿਭਾਗ ਇਸ ਗੱਲ ਤੋਂ ਵੀ ਭਲੀ ਭਾਂਤ ਜਾਣੂ ਹੈ ਕਿ ਕਿਸ ਕਦਰ ਭਾਰਤੀ ਵਿਦਿਆਰਥੀ ਕੰਮ ਵਾਲੀ ਥਾਂ 'ਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਬਣਦੇ ਨੇ। ਘੱਟੋ ਘੱਟ ਤੈਅਸ਼ੁਦਾ ਉਜਰਤ ਨਾਲੋਂ ਵੀ ਨੀਚੇ ਪ੍ਰਤੀ ਘੰਟਾ ਦੀ ਆਮਦਨ 'ਤੇ ਕੰਮ ਕਰਨ ਲਈ ਰਾਜ਼ੀ ਵੀ ਹੋ ਜਾਂਦੇ ਨੇ। ਆਸਟ੍ਰੇਲੀਆ ਬਾਜ਼ਾਰ ਵਿੱਚ ਜੀਵਨ ਨਿਰਵਾਹ ਕਰਨ ਲਈ ਕਿਰਾਏ ਭਾੜੇ ਅਤੇ 3 times ਦੀ ਰੋਟੀ ਦਾ ਖਰਚ ਵੱਖਰਾ। ਅਜਿਹੇ 'ਚ ਕੌਮਾਂਤਰੀ ਵਿਦਿਆਰਥੀਆਂ ਦੀਆਂ ਕਈ ਅਜਿਹੀਆਂ ਬੁਨਿਆਦੀ ਅਤੇ ਸਮਾਜਕ ਸਮੱਸਿਆਵਾਂ ਹੁੰਦੀਆਂ ਨੇ ਜੋ ਕਿਸੇ ਏਜੰਡੇ ਦਾ ਹਿੱਸਾ ਨਹੀਂ ਬਣ ਪਾਉਂਦੀਆਂ। ਨੀਤੀ ਘਾੜਿਆਂ ਦੀ ਕਲਮ ਕਈ ਹੋੜਨਾ ਸਮੱਸਿਆਵਾਂ ਨੂੰ ਸੰਬੋਧਨ ਕਰਨਾ ਸ਼ਾਇਦ ਲਾਜ਼ਮੀ ਹੀ ਨਹੀਂ ਸਮਝਦੀ, ਕਿਉਂ ਜੋ ਮੋਟੇ ਤੌਰ 'ਤੇ ਤਸਵੀਰ ਵੇਖੀ ਜਾਏ ਤਾਂ ਉਸ ਵਿੱਚ ਕੋਈ ਕਮੀ ਨਜ਼ਰ ਹੀ ਨਹੀਂ ਪੈਂਦੀ। ਵਿਦਿਆਰਥੀ ਭਾਰਤ ਤੋਂ ਆਸਟ੍ਰੇਲੀਆ ਦਾ ਰੁੱਖ ਕਰ ਰਹੇ ਨੇ, ਇੱਥੇ ਫੀਸਾਂ ਭਰ ਰਹੇ ਨੇ ਅਤੇ ਗੱਲ ਖਤਮ। ਅਜਿਹੇ 'ਚ ਸਿੱਖਿਆ ਸਾਧਨ ਨਾਲੋਂ ਜ਼ਿਆਦਾ ਦੋਵੇਂ ਮੁਲਕਾਂ ਦੇ ਸਿਆਸੀ ਪਰਿਕਰਮ ਵਿੱਚ ਇੱਕ ਵਪਾਰ ਦਾ ਵਿਸ਼ਾ ਹੈ। ਭਾਰਤ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਇਸ ਨੂੰ ਇੱਕ ਸੁਨਹਿਰੀ ਅਵਸਰ ਵਜੋਂ ਵੇਖ ਰਹੇ ਨੇ।
60,000 Indian students studying in Australia, and Australia, the most preferred place for foreign education for young Indians after the United States. And that is a very big statement. So there's going to be a lot to discuss. It is a relationship of enormous potential. India is a giant now and will become stronger and more substantial, more significant in the years ahead as it continues to grow.
ਭਾਰਤ ਵਿੱਚ ਨਰਿੰਦਰ ਮੋਦੀ ਸਰਕਾਰ ਦਾ ਟੀਚਾ ਹੈ ਕਿ 2022 ਤੱਕ ਸਕਿੱਲ ਇੰਡੀਆ ਪ੍ਰੋਗਰਾਮ ਤਹਿਤ 400 million ਭਾਰਤੀ ਯੁਵਕਾਂ ਨੂੰ ਹੁਨਰਮੰਦ ਕਰਨਾ ਹੈ। ਹੁਣ ਆਸਟ੍ਰੇਲੀਆ ਵਿੱਚ ਲੱਖਾਂ ਭਾਰਤੀਆਂ ਨੂੰ ਹੁਨਰ ਸਿਖਾਉਣ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਦਾ ਟੀਚਾ ਹੋਏਗਾ ਕਿ ਭਾਰਤ ਅੰਦਰ ਹੀ ਭਾਰਤੀਆਂ ਨੂੰ ਹੁਨਰਮੰਦ ਕੀਤਾ ਜਾਏ ਅਤੇ ਇਸ ਲਈ ਇੱਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਮਦਦ ਲਈ ਜਾਏ। ਖੈਰ, ਉਸ ਉੱਦਮ ਵਿੱਚ ਇੱਕ ਸੁਖਦਾਈ ਗੱਲ ਇਹ ਹੋ ਸਕਦੀ ਹੈ ਕਿ ਵਿਦਿਆਰਥੀਆਂ ਨੂੰ ਭਾਰਤ ਅੰਦਰ ਰਹਿ ਕੇ ਆਸਟ੍ਰੇਲੀਆ ਹੀ ਪੜ੍ਹਾਈ ਕਰਨ ਵਿੱਚ ਉਹ ਖੇਚਲਾਂ ਨਾ ਚੱਕਣੀਆਂ ਪੈਣ ਜੋ ਉਹਨਾਂ ਨੂੰ ਇੱਥੇ ਆ ਕੇ ਦਰਪੇਸ਼ ਆਉਂਦੀਆਂ ਨੇ। ਅਤੇ ਸਭ ਨਾਲੋਂ ਵੱਡੀ ਗੱਲ, ਮੁਨਾਫੇ ਵਾਲਾ ਸੌਦਾ ਹੈ, ਚਾਹੇ ਉਹ ਸਰਕਾਰਾਂ ਦੀ ਗੱਲ ਹੋਵੇ ਜਾਂ ਫਿਰ ਭਾਰਤ ਅੰਦਰ ਰਹਿ ਰਹੇ ਵਿਦਿਆਰਥੀਆਂ ਲਈ। ਦੋਸਤੋ, ਭਾਰਤੀ ਵਿਦਿਆਰਥੀਆਂ ਦੇ ਜੀਵਨ ਨੂੰ ਲੈ ਕੇ ਤੁਹਾਡਾ ਕੋਈ ਸੁਝਾਅ ਜਾਂ ਮਸ਼ਵਰਾ ਹੋਵੇ ਤਾਂ ਸਾਨੂੰ 0420-9962-63 'ਤੇ ਦੱਸਣਾ ਨਾ ਭੁੱਲਿਓ। ਫਿਲਹਾਲ ਦੇ ਲਈ ਗੌਤਮ ਕਪਿਲ ਵੱਲੋਂ ਇੰਨਾ ਹੀ। ਧੰਨਵਾਦ।